दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी ग्रंथ दी 25वीं साखी दा बयान कर रहे ने। कथा इत्थों तक पहुंच चुकी है कि सतगुरु सच्चे पातशाह जी कहिंदे ने कि चार सस्यां दा कदे वसा नहीं खाना, एक सुनियारे दा, एक सौंकण दा, एक सप दा ते एक शेर दा। मैं साध संगत दे वास्ते कह देना चाहुंदा हां कि जे कोई सुनियारा होवे ते उसनु इस गल दा कोई गुस्सा नहीं करना चाहिदा, क्योंकि सारे सुनियारे भी ते इक्को जे नहीं हुंदे। इस करके जे कोई सुनियारा सिख इस गल नु सुन के जां इस कथा नु सुन के गुस्सा मनाउंदा है जां दिल ढाउंदा है कि सतगुरु गोविंद सिंह जी ने ऐसा आख्या, ते मैं कह देना चाहुंदा कि सारे सिख भी इक्को जे नहीं हुंदे, सारे सुनियारे भी इक्को जे नहीं हुंदे, क्योंकि हर एक बंदा अलग अलग हुंदा है। जिस तरह के धर्म ते सारे चंगे हुंदे ने, भावे कोई हिंदू है, भावे कोई सिख है, भावे कोई ईसाई है, भावे कोई मुसलमान है, धर्म ते कोई भी बुरा नहीं है। धर्मां दे विच चंगे जां माड़े बंदे होया करदे ने। सो मैं इस वास्ते तुहानू अर्ज कीती है हुण सतगुरु गोविंद सिंह सच्चे पातशाह जी उस सुनियारे दे प्रथाए ही गल कर रहे ने जिन्हें के सोने नु विचों चुराया सी। इस करके सतगुरु सच्चे पातशाह जी कहिंदे ने कि चार सस्यां दा कदे वसा नहीं खाना, एक सुनियारे दा, एक सौंकण दा, एक सप दा ते एक शेर दा। कल इत्थों तक कथा पहुंची सी, सो अज इत्थों ही अगे मैं कथा नु प्रारंभ करदा। इमही लखिए चार ककार निज मुकाबला समझना हार। इस तो अगे सतगुरु गोविंद सिंह जी कहिंदे ने कि चार सस्यां दी तरह सतगुरु सच्चे पातशाह जी कहिंदे ने कि चार जेड़े ने वो कक्के भी ने। निज मुकाबला समझना हार, भाव के अपने मुकाबले दा समझ के इन्हां तो हार ना खाओ, भाव के शरारत दे विच कोई इन्हां दे टाकरे दा नहीं है, भाव के बड़े प्रबल ने जेड़े मैं चार कक्कियां दा बयान करन लगा। काजी कानू गोए कलाल चौथा कसबी है इन नाल। सतगुरु जी चारा कक्कियां दा बयान करदे ने। सतगुरु जी कहिंदे ने काजी कानू गो ते कलाल, कलाल आख्या जांदा है शराब वेचण वाले नूं, चौथा कसबी है इन नाल। इस तों इलावा सतगुरु गोविंद सिंह जी कहिंदे ने कि चौथा इन्हां दे नाल कसाई है। काजी ते मुसलमाना दे विच हुंदे ने ते कानूगो पटवारी ए हुंदे ने, जट्टां नूं आम करके इन्हां दा पता है। ਕਾਨੂੰਗੋ ਕੀ ਕਰ ਸਕਦੇ ਨੇ ਤੇ ਪਟਵਾਰੀ ਕੀ ਕਰ ਸਕਦੇ ਨੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਕਾਜੀ ਕਾਨੂੰ ਗੋਏ ਕਲਾਲ ਤੇ ਚੌਥਾ ਇਹਨਾਂ ਦੇ ਨਾਲ ਮਿਲਾਇਆ ਜਾ ਸਕਦਾ ਕਸਾਈ। ਪਟਵਾਰੀ ਦੇ ਬਾਰੇ ਮੈਨੂੰ ਇੱਕ ਛੋਟਾ ਜਿਹਾ ਕਿੱਸਾ ਯਾਦ ਆ ਗਿਆ। ਪਟਵਾਰੀ ਪਟਵਾਰਖਾਨੇ ਦੇ ਵਿੱਚੋਂ ਆਪਣੇ ਝੋਲੇ ਨੂੰ ਸੰਭਾਲ ਕੇ ਬਾਹਰ ਨਿਕਲਿਆ ਤੇ ਬਾਹਰ ਜਦੋਂ ਨਿਕਲਿਆ ਤੇ ਮਗਰ ਕੁੱਤਾ ਪੈ ਗਿਆ। ਪਟਵਾਰੀ ਭੱਜਿਆ, ਕੁੱਤਾ ਮਗਰ ਭੱਜਿਆ, ਬੜੀ ਦੇਰ ਭੱਜਾ ਗਿਆ ਮਸਾਂ ਜਾਨ ਬਚਾ ਕੇ। ਉਹ ਕਿਸੇ ਉੱਚੇ ਥੜੇ ਦੇ ਉੱਤੇ ਖਲੋ ਗਿਆ ਤੇ ਕੁੱਤਾ ਥੱਲੇ ਖਲੋ ਕੇ ਭੌਂਕੀ ਜਾਂਦਾ ਤੇ ਪਤਾ ਪਟਵਾਰੀ ਨੇ ਕੀ ਗੁੱਸੇ ਦੇ ਨਾਲ ਆਖਿਆ, ਕਹਿੰਦਾ ਕੁੱਤਾ ਸੀ ਕੁੱਤਾ ਹੀ ਰਿਹਾ, ਜੇ ਤੇਰੇ ਨਾਲ ਮਰਲਾ ਵੀ ਜ਼ਮੀਨ ਦਾ ਹੁੰਦਾ ਤੇ ਤੈਨੂੰ ਦੱਸ ਦਿੰਦਾ ਕਿ ਪਟਵਾਰੀ ਕੌਣ ਹੁੰਦੇ ਨੇ, ਪਟਵਾਰੀ ਇਹ ਕੰਮ ਕਰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪਟਵਾਰੀ ਤੇ ਕਾਨੂੰਨ ਗੋ ਜਿਨ੍ਹਾਂ ਨੂੰ ਆਖਿਆ ਜਾਂਦਾ ਆਮ ਕਰਕੇ, ਜੱਟਾਂ ਦਾ ਬੜਾ ਵਾਹ ਪੈਂਦਾ ਹੈ ਪਟਵਾਰੀਆਂ ਦੇ ਨਾਲ, ਕਾਨੂੰ ਗੋ ਦੇ ਨਾਲ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਾਜੀ ਕਾਨੂੰਨ ਗੋ ਕਲਾਲ ਤੇ ਚੌਥਾ ਇਹਨਾਂ ਦੇ ਨਾਲ ਕਸਾਈ ਮਿਲਾ ਲੈਣਾ ਚਾਹੀਦਾ। ਇਹ ਵੀ ਚਾਰ ਬੜੇ ਭੈੜੇ ਨੇ, ਬੜੇ ਬੁਰੇ ਨੇ। ਚਾਰ ਬਕਾਰ ਦਰਬ ਕੇ ਪਿਆਰੇ, ਇਨ ਤੇ ਪੀਰ ਹੈ ਆਪ ਸੰਭਾਰੇ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਚਾਰ ਕੱਕਿਆਂ ਦੀ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਚਾਰ ਬੱਬੇ ਵੀ ਨੇ, ਇਹ ਬੜੇ ਮਾਇਆ ਦੇ ਪ੍ਰੇਮੀ ਨੇ। ਇਨ ਤੇ ਪੀ ਰਹੀ ਹੈ ਆਪ ਸੰਭਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਚਾਰਾਂ ਬੱਬਿਆਂ ਤੋਂ ਵੀ ਬਚਣ ਦਾ ਯਤਨ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪ ਨੂੰ ਇਹਨਾਂ ਤੋਂ ਸੰਭਾਲ ਕੇ ਰੱਖਣਾ ਚਾਹੀਦਾ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ ਚਾਰ ਬੱਬਿਆਂ ਦਾ। ਸਤਿਗੁਰੂ ਜੀ ਕਹਿੰਦੇ ਨੇ ਬਾਹਮਣ ਬਣੀਆਂ ਬਖਸ਼ੀ ਹੋਏ, ਚਥਰਤ ਬਾਲ ਤਨ ਹੀਆ ਸੋਏ। ਸਤਿਗੁਰੂ ਜੀ ਕਹਿੰਦੇ ਨੇ ਬਾਹਮਣ ਬਾਣੀਆਂ ਤੇ ਬਖਸ਼ੀ, ਬਖਸ਼ੀ ਆਖਿਆ ਜਾਂਦਾ ਖਾਸ ਕਰਕੇ ਤਨਖਾਹ ਵੰਡਣ ਵਾਲੇ ਮੁਨਸ਼ੀ ਨੂੰ। ਔਰ ਇਸ ਤੋਂ ਇਲਾਵਾ ਚਥਰਤ ਬਾਲ ਤਨ ਹੀਏ ਸੋਏ, ਚੌਥਾ ਹੈ ਬਾਲਕ। ਚਾਰ ਕਕਾਰ ਸੰਗ ਨਹੀਂ ਕਰੈ, ਜੇ ਨਰ ਕਹਿ ਨਰਕ ਮੈਂ ਪਰੈ। ਹੁਣ ਇਸ ਤੋਂ ਅੱਗੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਚਾਰ ਕੱਕਿਆਂ ਦਾ ਹੋਰ ਬਿਆਨ ਕਰਦੇ ਨੇ, ਜਿਹੜੇ ਕਿ ਚਾਰ ਕੱਕਿਆਂ ਦਾ ਬਿਆਨ ਇਹਨਾਂ ਨੇ ਆਪ ਕੀਤਾ ਹੈ। ਭਾਵ ਕਿ ਪਹਿਲੇ ਕੱਕਿਆਂ ਦੀ ਜਿਹੜੀ ਗੱਲ ਕੀਤੀ ਹੈ ਉਹ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਸੀ, ਤੇ ਹੁਣ ਇਹ ਜਿਹੜੀ ਚਾਰ ਕੱਕਿਆਂ ਦੀ ਗੱਲ ਕਰਨ ਲੱਗੇ ਨੇ ਇਹ ਭਾਈ ਸੰਤੋਖ ਸਿੰਘ ਜੀ ਆਪ ਕਰਦੇ ਨੇ। ਜੇ ਨਰ ਕਰੈ ਨਰਕ ਮੈਂ ਪਰੈ, ਭਾਵ ਕਿ ਜਿਹੜਾ ਇਹਨਾਂ ਚਾਰਾਂ ਕੱਕਿਆਂ ਤੋਂ ਨਹੀਂ ਬਚਦਾ ਉਹ ਨਰਕਾਂ ਦੇ ਵਿੱਚ ਪੈਂਦਾ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ। ਹੁਣ ਚਾਰ ਕੱਕਿਆਂ ਦਾ ਬਿਆਨ ਕਰਦੇ ਨੇ। ਕਾਮੀ ਕਪਟੀ ਕਲਹੀ ਕੂਰ, ਇਨਕੋ ਜਾਣ ਰਹਿ ਨਿਤ ਦੂਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਮੀ ਤੋਂ ਕਪਟੀ ਭਾਵ ਕੇ ਛਲੀਏ ਮਨੁੱਖ ਤੋਂ ਤੇ ਕਲਾ ਕਰਨ ਵਾਲੇ ਝਗੜਾਲੂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਾਲ ਦੀ ਨਾਲ ਝੂਠੇ ਤੋਂ ਵੀ ਦੂਰ ਰਹਿਣਾ ਚਾਹੀਦਾ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਿਨਿਸ ਪਾਗੋ ਸਾਧੋ। ਗੁਰਬਾਣੀ ਦਾ ਮਹਾਂਵਾਕ ਹੈ ਕਿ ਐਸੇ ਜਿਹੜੇ ਦੁਰਾਚਾਰੀ ਪੁਰਸ਼ ਨੇ ਉਹਨਾਂ ਦੇ ਲਾਗੇ ਨਹੀਂ ਖਲੋਣਾ ਚਾਹੀਦਾ, ਦੂਰੋਂ ਹੀ ਭੱਜ ਜਾਣਾ ਚਾਹੀਦਾ, ਇਹਨਾਂ ਦੇ ਲਾਗੇ ਲੱਗਣਾ ਨਹੀਂ ਚਾਹੀਦਾ। ਕਵੀ ਸੰਤੋਖ ਸਿੰਘ ਲਿਖਦੇ ਨੇ ਇਨਕੋ ਜਾਣ ਰਹਿ ਨਿਤ ਦੂਰ, ਭਾਵ ਕਿ ਜੇਕਰ ਤੁਹਾਨੂੰ ਪਤਾ ਲੱਗੇ ਇਹ ਮਨੁੱਖ ਕਾਮੀ ਹੈ, ਇਹ ਕਪਟੀ ਹੈ, ਇਹ ਕਲਾ ਕਲੇਸ਼ ਪੈਦਾ ਕਰਨ ਵਾਲਾ ਹੈ ਤੇ ਝੂਠਾ ਹੈ, ਫਿਰ ਕਵੀ ਜੀ ਲਿਖਦੇ ਨੇ ਕਿ ਦੂਰ ਹੀ ਚਲੇ ਜਾਓ, ਉਹਦੇ ਲਾਗੇ ਨਾ ਜਾਓ, ਉਹਨਾਂ ਦਾ ਭਾਵ ਕਿ ਸੰਗ ਨਾ ਕਰੋ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸਾਖੀ ਦੇ ਵਿੱਚ ਬਿਆਨ ਕਰ ਰਹੇ ਨੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਨੇ ਵੀ ਆਪਣੇ ਚਾਰ ਕੱਕਿਆਂ ਦਾ ਬਿਆਨ ਇਸ ਜਗ੍ਹਾ ਦੇ ਉੱਤੇ ਕੀਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦੇ ਬਾਰੇ ਆਪਣਾ ਮਤ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ।
ਰਾਜਨੀਤ ਦਾ ਗੁਰਾਂ ਨੇ ਬਚਨ ਕੀਤਾ, ਚੰਗਾ ਸਮਝਣਾ ਦਿਲੋਂ ਭੁਲਾਣਾ ਨਹੀਂ। ਸੌਂਕਣ ਸੱਪ ਤੇ ਸਿੰਹ ਸੁਨਾਰ ਪਾਈ, ਚੌਹਾਂ ਸੱਸਿਆਂ ਦਾ ਦਾਉ ਖਾਣਾ ਨਹੀਂ। ਕਸਬੀ ਕਾਨੂੰਨ ਗੋ ਕਾਜੀ ਕਲਾਲ ਚਾਰੇ, ਮਿੱਤਰ ਪੁਣਾ ਇਹਨਾਂ ਨਾਲ ਪਾਣਾ ਨਹੀਂ। ਬਾਹਮਣ ਬਾਣੀਆਂ ਬਿੱਲਾ ਬਾਚਾਲ ਜਿਹੜਾ, ਇਨਾ ਕਿਸੇ ਦਾ ਭਲਾ ਮਨਾਣਾ ਨਾਹੀ। ਸਿੰਘੋ ਵਿੱਚ ਸੰਸਾਰ ਦੇ ਸਮਝ ਟੁਰਨਾ, ਮਾਦਾ ਸੋਚ ਦਾ ਹੱਥੋਂ ਗਵਾਣਾ ਨਾਹੀ। ਘਰ ਆਪਣਾ ਰੱਖ ਕਰਤਾਰ ਸਿੰਘਾ, ਚੋਰ ਕਿਸੇ ਦੇ ਤਾਈ ਬਣਾਣਾ ਨਾਹੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਘਰ ਨੂੰ ਜੇਕਰ ਬਚਾਅ ਦੇ ਵਿੱਚ ਰੱਖਿਆ ਜਾਵੇ, ਭਾਵ ਕਿ ਆਪਣੇ ਘਰ ਦਾ ਬਚਾਅ ਕਰੇ ਤੇ ਕਿਸੇ ਨੂੰ ਚੋਰ ਨਾ ਆਖਿਆ ਜਾਵੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ।
ਇਮ ਕਹਿ ਕਲਗੀ ਧਾਰ ਉੱਠ ਖਰੇ, ਸੁੰਦਰ ਮੰਦਰ ਮੈਂ ਚੱਲ ਬਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਉੱਥੋਂ ਦਰਬਾਰ ਦੇ ਵਿੱਚੋਂ ਉੱਠ ਕੇ ਖੜੇ ਹੋਏ ਨੇ ਤੇ ਆਪਣੇ ਸੁੰਦਰ ਮਹਿਲ ਦੇ ਵਿੱਚ ਸਤਿਗੁਰੂ ਜੀ ਚਲੇ ਗਏ।
ਸਿੱਖ ਆਪਣੇ ਥਾਨ ਸਿਧਾਰੇ, ਗੁਰੂ ਕਰਮ ਕੋ ਹਿਰਦੈ ਚਿਤਾਰੇ।
ਸਤਿਗੁਰਾਂ ਦੇ ਜਾਣ ਤੋਂ ਬਾਅਦ ਫਿਰ ਸਾਰੇ ਦੇ ਸਾਰੇ ਸਿੱਖ ਉੱਥੋਂ ਉੱਠ ਉੱਠ ਕੇ ਆਪੋ ਆਪਣੀ ਜਗ੍ਹਾ ਤੇ ਵਾਪਸ ਪਰਤ ਗਏ ਨੇ। ਗੁਰੂ ਕਰਮ ਕੋ ਹਿਰਦੈ ਚਿਤਾਰੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਰਮਾਂ ਨੂੰ ਚਿਤਾਰਦੇ ਜਾਂਦੇ ਨੇ, ਭਾਵ ਕਿ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਸੀ ਉਹਨਾਂ ਨੂੰ ਵਾਰ ਵਾਰ ਸਿੱਖ ਯਾਦ ਕਰਦੇ ਨੇ। ਸੌ ਸਾਖੀ ਦੇ ਵਿੱਚ ਇਸ ਸਾਖੀ ਨੂੰ ਜਿਸ ਤਰ੍ਹਾਂ ਬਿਆਨ ਕੀਤਾ ਗਿਆ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੜ ਕੇ ਸੁਣਾਉਂਦਾ।
ਇੱਕ ਸਮੇਂ ਇੱਕ ਲੜਕਾ ਗੁਰੂ ਕੇ ਹਜੂਰ ਆਣ ਖੜਾ ਹੁਆ, ਸੁੰਦਰ ਅੰਗ ਕੋਮਲ ਬੋਲ, ਮੱਥਾ ਟੇਕ ਕੇ ਦੂਰ ਖੜਾ ਹੁਆ। ਗੁਰੂ ਜੀ ਦੇਖ ਕੇ ਬੋਲੇ, ਲੜਕੇ ਤੂੰ ਕਿਸਦਾ ਪੁੱਤਰ ਹੈ ਅਤੇ ਕਿਹੜੇ ਥਾਵੇਂ ਦਾ ਹੈ, ਕੌਣ ਜਾਤ ਗੋਤ ਹੈ ਤੇਰਾ। ਤਾਂ ਲੜਕੇ ਕਹਿਆ, ਸੱਚੇ ਪਾਤਸ਼ਾਹ ਮੋਲੇ ਕਾ ਬੇਟਾ ਹੂੰ, ਸਿੱਖ ਗੁਰੂ ਕੇ ਹੈ, ਮੈਂ ਪਾਹਲ ਖੰਡੇ ਦੀ ਧਾਰੀ ਹੈ ਅਤੇ ਬਾਪ ਮੇਰੇ ਦੀ ਚਰਨਾਂ ਦੀ ਪਹੁਲ ਹੈ। ਜਾਤ ਗੋਤ ਸੁਨਿਆਰਾ ਹੂੰ, ਅਸੀਂ ਵਸਦੇ ਸਿਰੰਦ ਹਾਂ। ਬੋਲੇ ਗੁਰੂ, ਲੜਕੇ ਸਿਰੰਦ ਸ਼ਹਿਰ ਉਜੜਿਆ ਕੇ ਵਸਦਾ ਹੈ। ਤਾਂ ਪਹਿਲ ਸਿੰਘ ਸੁਨਿਆਰੇ ਕਹਿਆ, ਜੋ ਭਾਣਾ ਗੁਰੂ ਕਾ ਸੋਈ ਹੋਵੇਗਾ, ਪਰ ਹੁਣ ਤਾਂ ਮੈਂ ਵਸਦਾ ਛੋੜ ਆਇਆ ਹਾਂ। ਤਾਂ ਬਚਨ ਹੋਇਆ, ਤੇਰੇ ਘਰ ਦਾ ਵੀ ਕੋਈ ਸੰਗਤ ਨਾਲ ਆਇਆ ਹੈਗਾ। ਤਾਂ ਲੜਕੇ ਕਹਿਆ, ਗੁਰੂ ਜੀ ਬਾਪ ਹੁਣੇ ਹੀ ਥੋੜਿਆਂ ਦਿਨਾਂ ਵਿੱਚ ਪਰਲੋਕ ਸਿਧਾਰਿਆ ਹੈ, ਅਰ ਮਾਈ ਮੇਰੇ ਸਾਥ ਇੱਥੇ ਆਈ ਹੈਗੀ। ਗੁਰੂ ਜੀ ਬਚਨ ਕਹਿਆ, ਤੂੰ ਗੁਰੂ ਕੇ ਹਜੂਰ ਹੀ ਰਹਿਆ ਕਰ ਅਤੇ ਮਾਈ ਨੂੰ ਵੀ ਆਪਣੇ ਪਾਸ ਹੀ ਰੱਖ। ਉਨ ਸੁਨਿਆਰੇ ਸਿੱਖ ਤਿਵੇਂ ਹੀ ਕੀਤਾ। ਇੱਕ ਖੱਤਰੀ ਦੇ ਘਰ ਮਾਈ ਵਸਾਏ ਦਿੱਤੀ ਘਰ ਲੈ ਕੇ, ਲੱਗੇ ਗੁਰੂ ਜੀ ਕੇ ਹਜੂਰ ਰਹਿਣ। ਬਹੁਤੇ ਦਿਨਾਂ ਪਿੱਛੋਂ ਗੁਰੂ ਕਿਆਂ ਪੁੱਛਿਆ, ਭਾਈ ਸਿੱਖਾ ਸੁਨਿਆਰੇ ਦਾ ਕੰਮ ਵੀ ਜਾਣਦਾ ਹੈ। ਤਾਂ ਲੜਕੇ ਹੱਥ ਜੋੜ ਕਹਿਆ, ਤੁਹਾਡੀ ਕਿਰਪਾ ਤੇ ਆਪਣਾ ਕੰਮ ਖੂਬ ਜਾਣਦਾ ਹੂੰ। ਬਚਨ ਹੋਇਆ, ਅਸ਼ਰਫੀਆਂ 11 ਦਾ ਗਹਿਣਾ ਕੱਢ ਲਿਆਓ। ਬੁਲਾਏ ਕੇ ਤੋਸ਼ੇ ਖਾਨੀਆਂ ਨੂੰ ਦਿਵਾ ਦਿੱਤੀਆਂ। ਲੜਕੇ ਨੇ ਗਹਿਣੇ ਪਰ ਬੜੀ ਚਤਰਾਈ ਕਰੀ, ਸੋਹਣਾ ਕੜਿਆ ਲੈ ਕਰ ਹਜੂਰ ਆਣ ਰੱਖਿਆ। ਦੇਖ ਕੇ ਗਹਿਣੇ ਨੂੰ ਰਾਜੀ ਹੋਏ ਅਤੇ ਕਹਿਆ, ਜੋ ਮੰਗੇ ਸੋ ਦੇਣਾ, ਅਰ ਗਹਿਣੇ ਕਢਾਏ ਕੇ ਅੰਦਰ ਧਰਦੇ ਜਾਓ। ਗੁਰੂ ਕਿਆਂ ਨੂੰ ਲੋੜ ਹੈਗੀ, ਤੋਸ਼ੇ ਖਾਨੀਏ ਨੂੰ ਸੌਂਪ ਦਿੱਤਾ ਗਹਿਣੇ ਲੈ ਧਰਨੇ ਅਤੇ ਰੁਪਈਏ ਦੇ ਦੇਣੇ। ਲੜਕਾ ਸਿਆਣਾ ਹੈ, ਪਿੱਛੋਂ ਪੁੱਛਿਆ, ਤੈਨੂੰ ਕੋਈ ਐਬ ਤਾਂ ਨਾਹੀਂ ਲਾਗਾ। ਤਾਂ ਲੜਕੇ ਕਹਿਆ, ਗੁਰੂ ਜੀ ਸਤ ਸੰਗਤ ਦੇ ਵਿੱਚ ਰਹਿਆ ਹਾਂ। ਤਾਂ ਗੁਰੂ ਜੀ ਬਚਨ ਕੀਤਾ, ਜਹਾਂ ਵੱਡਾ ਗੁਣ ਹੁੰਦਾ ਹੈ ਤਹਾਂ ਬਕਾਰ ਵੀ ਹੁੰਦਾ ਹੈ। ਦੋਹਰਾ, ਗੁਣੀ ਵਿਕਾਰੀ ਰਹਿਤ ਜੋ ਵਿੰਦਕ ਹੋਏ ਨਾ ਸਾਣ, ਤਿਸ ਮੂਰਤ ਬਲਿਹਾਰਨ ਨਾਨਕ ਤਿਸ ਕੁਰਬਾਨ। ਅਰਥ, ਜੋ ਵਿਕਾਰੋਂ ਸੇ ਰਹਿਤ ਹੈ ਉਸ ਨੂੰ ਸਾਣ ਪਰ ਚਾੜਨੇ ਦੀ ਲੋੜ ਨਹੀਂ ਅਤੇ ਅਸੀਂ ਉਸ ਤੋਂ ਬਲਿਹਾਰ ਹਾਂ। ਤਾਂ ਸੁਨਿਆਰਾ ਨਿਤ ਲਾਗਾ ਘੜਨਾ, ਆਪੇ ਹੀ ਲੈ ਜਾਵੇ, ਨਾ ਕੋਈ ਪੁੱਛੇ ਨਾ ਲੇਖਾ। ਤਾਂ ਬਹੁਤੇ ਦਿਨਾਂ ਪਿੱਛੇ ਗੁਰੂ ਜੀ ਕਹਿਆ ਸਿੱਖ ਨੂੰ, ਗਹਿਣਾ ਗੁੱਜਾ ਪਰਦੇ ਵਿੱਚ ਤੋਲ ਕੇ ਘੜਨਾ ਦੇਵੀ ਅਤੇ ਕਹੀਂ ਨਹੀਂ। 20 ਮੋਹਰਾਂ ਕੇ ਕੜੇ ਕਢਾਏ ਮੰਗਵਾਏ ਅਤੇ ਹਜੂਰ ਨੇ ਆਪਣੇ ਸਾਹਮਣੇ ਤੋਲੇ ਕੜੇ। ਜਾਂ ਤੋਲੇ ਤਾਂ ਕੜੇ 17 ਮੋਹਰਾਂ ਦੇ ਤੁਲੇ, ਤਾਂ ਵਚਨ ਹੋਇਆ ਕਿ ਸਭ ਗਹਿਣੇ ਤੋਲੋ, ਤਾਂ ਲੱਗੇ ਤੋਲਣ ਸਭ ਕਟੇ। ਤਾਂ ਗੁਰੂ ਜੀ ਕਹਿਆ, ਲੜਕੇ ਤੂੰ ਤਾਂ ਕਹਿੰਦਾ ਹੈ ਸੀ ਕਿ ਮੈਂ ਸਤ ਸੰਗੀ ਹਾਂ ਅਤੇ ਕੋਈ ਐਬ ਨਹੀਂ ਮੇਰੇ ਵਿਚ, ਭਾਈ ਹੋਰ ਐਬ ਕਿਹੜਾ ਹੁੰਦਾ ਹੈ, ਮਸੰਦਾ ਵਾਂਗੂ ਤੂੰ ਵੀ ਸਾਧ ਹੀ ਰਹਿਆ, ਗੁਰੂ ਕੇ ਘਰੋਂ ਤੈਨੂੰ ਕੁਛ ਮਿਲਦਾ ਸੀ ਕਿ ਨਹੀਂ ਮਿਲਦਾ। ਤਾਂ ਸ਼ਰਮਿੰਦਾ ਹੋਏ ਗਿਆ। ਤਾਂ ਗੁਰੂ ਜੀ ਬੋਲੇ, ਜੱਟ 45 ਚੱਕ ਗੁਰੂ ਕਾ ਹੱਕ ਕਮਾਏ ਕੇ ਛੱਕ। ਸਿੱਖਾਂ ਪੁੱਛਿਆ, ਜੀ ਸੱਚੇ ਪਾਤਸ਼ਾਹ, ਤੇਰੇ ਤਾਂ ਸਿੱਖ ਸਭੋ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਹੈਣ, ਜੱਟ ਤੁਸਾਂ ਭਲਾ ਮਲਾਇਆ। ਤਾਂ ਗੁਰੂ ਜੀ ਕਹਿਆ, ਜੱਟ ਭੱਟ ਨੱਟ ਧਨ ਦੇ ਮੋਹ ਦੇ ਹੱਠ ਨੂੰ ਪਾਲਦੇ ਹਨ, ਸਿੱਖੋ ਮੇਰੇ ਸਿੱਖ ਸਿਦਕੀ 3 ਹੈਣ, ਇੱਕ ਜੱਟ, ਦੂਜਾ ਵਣਜਾਰਾ ਭਾਵ ਕੇ ਸੌਦਾਗਰ, ਤੇ ਤੀਸਰਾ ਰੋੜਾ ਸਾਰਾ, ਅਤੇ ਬਾਕੀ ਸਿੱਖੀ ਵੰਡ ਦਿੱਤੀ ਸਭ ਸੰਗਤ ਨੂੰ। ਪਰ ਭਾਈ ਹੋਰ ਸਿੱਖ ਖਾਣ ਦੇ ਅਤੇ ਲੋੜਾਂ ਦੇ ਸਿੱਖ ਹੈਣ, ਕਿਆ ਕਰੇਗਾ ਸਿੱਖ ਸਿਦਕ ਨਾ ਧਾਰਦਾ, ਕਿਆ ਕਰੇਗਾ ਵਣਜ ਜਾਂ ਨਾ ਹੈ ਪਸਾਰਦਾ, ਕਿਆ ਕਰੇਗਾ ਵੈਦ ਜਾਂ ਲੋਭ ਨਾ ਹਾਰਦਾ, ਕਿਆ ਕਰੇਗਾ ਜਮ ਜਾਂ ਨਹੀਂ ਚਿਤਾਰਦਾ, ਨਾਨਕ ਸਫਲ ਜਨਮ ਜਾਂ ਨਾਮ ਕਰਤਾਰ ਦਾ। ਭਾਈ ਚੌਹਾਂ ਸੱਸਿਆਂ ਦਾ ਵਿਸਾ ਪਾਵ ਕੇ ਇਤਬਾਰ ਯਕੀਨ ਭਰੋਸਾ ਕਦੇ ਨਹੀਂ ਕਰਨਾ, ਇੱਕ ਸੁਨਿਆਰੇ ਦਾ, ਦੂਸਰਾ ਸੌਂਕਣ ਦਾ, ਤੀਸਰਾ ਸੱਪ ਦਾ ਤੇ ਚੌਥਾ ਸ਼ੇਰ ਦਾ, ਅੱਗੋਂ ਪਿੱਛੋਂ ਇਹ ਹਮੇਸ਼ਾ ਹੀ ਘਾਤ ਕਰਨਗੇ, ਨੁਕਸਾਨ ਪਹੁੰਚਾਉਣਗੇ, ਅਤੇ ਚਾਰ ਕੱਕੇ ਆਪਣੇ ਹੀ ਮੁਕਾਬਲੇ ਦੇ ਸਮਝਣੇ ਹਨ, ਇੱਕ ਕਾਜੀ, ਇੱਕ ਕਲਾਲ ਭਾਵ ਕੇ ਸ਼ਰਾਬ ਵੇਚਣ ਵਾਲਾ, ਤੀਸਰਾ ਕਾਨੂੰਨ ਗੋ ਤੇ ਚੌਥਾ ਕਸਬੀ, ਅਤੇ ਚਾਰ ਦਮਾਂ ਦੇ ਪਿਆਰੇ ਬੱਬੇ ਨੇ, ਬਾਹਮਣ, ਬਣੀਆਂ, ਬਖਸ਼ੀ, ਬਲਤਾ, ਬਲਤਾ ਦਾ ਇਹਨਾਂ ਨੇ ਲਿਖਿਆ ਪਹਿਲਵਾਨ। ਗੁਰੂ ਜੀ ਉੱਠ ਕੇ ਮਹਿਲ ਗਏ, ਸਿੱਖ ਆਪਣੇ ਆਪਣੇ ਠੌਰ ਠੌਰ ਗਏ, ਸਾਖੀ ਪੂਰੀ ਹੋਈ, ਬੋਲੋ ਵਾਹਿਗੁਰੂ ਜੀ। ਇਹ 5ਵੀਂ ਸਾਖੀ ਦਾ ਬਿਆਨ ਕੀਤਾ ਹੈ ਮੈਂ ਤੁਹਾਡੇ ਸਾਧ ਸੰਗਤ ਦੇ ਸਨਮੁਖ। ਇਸ ਤੋਂ ਇਲਾਵਾ ਇਹੀ ਜਿਹੜੀ ਸਾਖੀ ਹੈ ਸੁਨਿਆਰੇ ਦੇ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਵੀ ਬਿਆਨ ਕੀਤਾ ਹੈ ਆਪਣੇ ਸ਼ਬਦਾਂ ਦੇ ਵਿੱਚ, ਸਰਲ ਕਵਿਤਾ ਦੇ ਵਿੱਚ ਇਹਨਾਂ ਨੇ ਸਾਖੀ ਨੂੰ ਬਿਆਨ ਕੀਤਾ ਹੈ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਸਾਖੀ ਨੂੰ ਬਿਆਨ ਕੀਤਾ ਹੈ, ਮੈਂ ਉਹ ਵੀ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਇੱਕ ਦਿਨ ਜਵਾਨ ਸੁਣਿਆਰ ਲੜਕਾ ਪੱਖਾ ਸਤਿਗੁਰਾਂ ਤਾਈਂ ਚੁਲਾਏ ਰਿਹਾ, ਗੁਰਾਂ ਪੁੱਛਿਆ ਨੀਂਗਰਾ ਕੌਣ ਹੈ ਤੂੰ, ਇੱਥੇ ਕਦ ਤੋਂ ਹੈ ਤੂੰ ਆਏ ਰਿਹਾ, ਉਸ ਆਖਿਆ ਜਾਤ ਸੁਣਿਆਰ ਮੇਰੀ ਸੁਗੜ ਸਿੰਘ ਹਾਂ ਨਾਮ ਸਦਾਏ ਰਿਹਾ, ਰਹਿਣ ਵਾਲਾ ਸਤਿਗੁਰੂ ਸਰਹੰਦ ਦਾ ਹਾਂ, ਥੋੜੇ ਦਿਨਾਂ ਦਾ ਦਰਸ ਆ ਪਾਏ ਰਿਹਾ, ਗੁਰਾਂ ਕਹਿਆ ਸਰਹੰਦ ਉਹ ਵਸ ਦੀ ਹੈ, ਸੁਣ ਕਰ ਉਹ ਸੀਸ ਝੁਕਾਏ ਰਿਹਾ, ਹੱਥ ਆਪ ਉਜਾੜ ਵਸਾ ਹੈ ਜੀ, ਤੂੰ ਸਤਿਗੁਰ ਖੇਲ ਰਚਾਏ ਰਿਹਾ, ਭਾਈ ਇੱਥੇ ਹੀ ਟੱਬਰ ਲੈ ਆ ਤੂੰ, ਉਹਦਾ ਉਜੜਨ ਦਾ ਸਮਾਂ ਆਏ ਰਿਹਾ, ਗਹਿਣੇ ਘੜਿਆ ਕਰੀ ਕਰਤਾਰ ਸਿੰਘਾ, ਇੱਥੇ ਵਗ ਦੌਲਤ ਪਰਵਾਹੇ ਰਿਹਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸਨੂੰ ਪੁੱਛਿਆ, ਤੇਰੀ ਜਾਤ ਕੀ ਹੈ ਤੇ ਤੇਰਾ ਨਾਮ ਕੀ ਹੈ? ਜਾਤ ਦੇ ਉਸਨੇ ਸੁਨਿਆਰਾ ਹੀ ਦੱਸੀ ਹੈ, ਇਸ ਤੋਂ ਇਲਾਵਾ ਨਾਮ ਦਾ ਵੱਖਰਾ ਬਿਆਨ ਕੀਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਉਸਨੇ ਆਖਿਆ ਮੇਰਾ ਨਾਮ ਸੁਗੜ ਸਿੰਘ ਹੈ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਨਾਮ ਪਹਿਲ ਸਿੰਘ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਆਪਣਾ ਟੱਬਰ ਤੂੰ ਸਰਹੰਦ ਦੇ ਵਿੱਚ ਹੀ ਲੈ ਆ, ਕਿਉਂਕਿ ਸਰਹੰਦ ਨਗਰੀ ਦੇ ਉੱਜੜ ਜਾਣ ਦਾ ਸਮਾਂ ਨੇੜੇ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਕੋਲ ਰਿਹਾ ਕਰ ਤੇ ਗਹਿਣੇ ਘੜਿਆ ਕਰ, ਕਿਉਂਕਿ ਇੱਥੇ ਵਗ ਦੌਲਤ ਪਰਵਾਹ ਹੀ ਰਿਹਾ। ਜਿਸ ਤਰ੍ਹਾਂ ਕਿਸੇ ਨਦੀ ਦਾ, ਦਰਿਆ ਦਾ ਪਾਣੀ ਵਗਦਾ ਹੈ, ਪ੍ਰਵਾਹ ਵਗਦਾ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਦੌਲਤ ਦਾ ਪ੍ਰਵਾਹ ਵਗਦਾ ਹੈ, ਇਸ ਕਰਕੇ ਤੂੰ ਗਹਿਣੇ ਘੜਿਆ ਕਰੀ। ਪਾਇਆ ਗਿਆ ਜਾ ਸਰਹੰਦ ਵਿੱਚੋਂ ਟੱਬਰ ਆਪਣੇ ਨੂੰ ਲੈ ਆਇਆ ਜੀ, ਗੁਰਾਂ ਦਸ ਮੋਹਰਾਂ ਦਾ ਕਢਾਇਆ ਗਹਿਣਾ ਪੂਰਾ ਨਿਕਲਿਆ ਜਦੋਂ ਤੁਲਾਇਆ ਜੀ। ਹੋਇਆ ਹੁਕਮ ਕੌ ਲੜਕਿਆ ਸੋਹਣੇ ਵਿੱਚੋਂ ਤੂੰ ਕਿਉਂ ਨਾ ਕੁਝ ਚੁਰਾਇਆ ਜੀ। ਚੋਰ ਦਿਨ ਦੇ ਸਦਾ ਸੁਨਿਆਰੇ ਹੁੰਦੇ ਤੂੰ ਪੂਰਾ ਕਿਉਂ ਲਿਆ ਫੜਾਇਆ ਜੀ। ਮੈਂ ਸਤਿਗੁਰੂ ਆਪ ਦਾ ਸਿੱਖ ਸੱਚਾ ਕੁਝ ਗਿਆ ਪੀ ਆਪ ਤੋਂ ਪਾਇਆ ਜੀ। ਮਾਲ ਚੋਰੀ ਦੇ ਵਿੱਚ ਨਾ ਹੋਏ ਬਰਕਤ ਦਿਲ ਵਿੱਚ ਮੈਂ ਪੱਕ ਠਹਿਰਾਇਆ ਜੀ। ਚੋਰ ਯਾਰ ਜੁਆਰ ਪੀੜੇ ਕਾਣੀਐ ਇਹ ਆਦ ਗੁਰਾਂ ਫੁਰਮਾਇਆ ਜੀ। ਬੜਾ ਸਿਦਕ ਸੁਨਿਆਰੇ ਨੇ ਜ਼ਾਹਰ ਕੀਤਾ ਚੰਗੀ ਤਰ੍ਹਾਂ ਇਤਬਾਰ ਜਮਾਇਆ ਜੀ। ਬਸ ਫੇਰ ਤਾਂ ਉਸ ਤੋਂ ਸਿੰਘ ਬਹੁਤੇ ਲੱਗ ਪਏ ਬਣਵਾਉਣ ਸੁਨਾਇਆ ਜੀ। ਚੰਗੀ ਹੋਈ ਮਸ਼ਹੂਰੀ ਕਰਤਾਰ ਸਿੰਘਾ ਪੈਸਾ ਉਸਨੇ ਬੜਾ ਕਮਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਹਿਣਾ ਕਢਵਾਇਆ ਤੇ ਗਹਿਣਾ ਪੂਰੇ ਤੋਲ ਦਾ ਨਿਕਲਿਆ ਪਹਿਲਾਂ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੁਨਿਆਰੇ ਤੇ ਚੋਰ ਹੁੰਦੇ ਨੇ ਵਿੱਚੋਂ ਸੋਨਾ ਚੋਰੀ ਕਰ ਲੈਂਦੇ ਨੇ, ਤੂੰ ਚੋਰੀ ਕਿਉਂ ਨੀ ਕੀਤਾ। ਅੱਗੋਂ ਉਸ ਨੇ ਗੁਰਬਾਣੀ ਦਾ ਹਵਾਲਾ ਦੇ ਕੇ ਆਖਿਆ ਕਿ ਸੱਚੇ ਪਾਤਸ਼ਾਹ ਆਦ ਗੁਰੂ ਨੇ ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਚੋਰ ਯਾਰ ਜੁਆਰ ਪੀੜੈ ਕਹਾਣੀਐ। ਭਾਵ ਕੇ ਚੋਰਾਂ ਨੂੰ, ਯਾਰਾਂ ਨੂੰ ਤੇ ਜੁਆਰਾਂ ਨੂੰ ਕਹਾਣੀਆਂ ਦੇ ਵਿੱਚ ਪੀੜ ਕੇ ਮਾਰਿਆ ਜਾਂਦਾ ਹੈ। ਸੱਚੇ ਪਾਤਸ਼ਾਹ ਮੈਂ ਸਖਤ ਇਸ ਗੱਲ ਨੂੰ ਧਾਰਨ ਕਰਕੇ ਰੱਖਿਆ ਹੋਇਆ, ਮੈਂ ਚੋਰੀ ਨਹੀਂ ਕਰਦਾ। ਇਸ ਤਰ੍ਹਾਂ ਕਹਿ ਕੇ ਗੱਲਾਂ ਉਸ ਨੇ ਚੰਗਾ ਇਤਬਾਰ ਜਮਾ ਲਿਆ ਸੁਨਿਆਰੇ ਨੇ। ਫਿਰ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਸਿੱਖ ਸੇਵਕ ਸਨ ਉਹ ਗਹਿਣੇ ਕਢਾਉਣ ਲੱਗੇ। ਇਸ ਤਰ੍ਹਾਂ ਮਸ਼ਹੂਰੀ ਵੀ ਬੜੀ ਹੋ ਗਈ ਉਸ ਸੁਨਿਆਰੇ ਦੀ, ਇਸ ਤੋਂ ਇਲਾਵਾ ਪੈਸੇ ਵੀ ਚੰਗੇ ਉਸਨੇ ਕਮਾ ਲਏ। ਜਾਣੀ ਜਾਣ ਸਤਿਗੁਰੂ ਜੀ ਜਾਣਦੇ ਸਨ ਸੱਚ ਇਹ ਸੁਨਿਆਰਾ ਨਾ ਬੋਲਿਆ ਜੀ। ਗੁਰਾਂ ਪੱਕੀ ਖਜਾਨ ਚੀ ਤਾਂ ਹੀ ਕੀਤੀ ਲਈ ਦਈ ਨਾ ਕਦੇ ਅਣ ਤੋਲਿਆ ਜੀ। ਸੁਗੜ ਸਿੰਘ ਇਤਬਾਰ ਜਮਾ ਕਰਕੇ ਫੇਰ ਚੰਗੀ ਤਰ੍ਹਾਂ ਸੋਨਾ ਰੋਲਿਆ ਜੀ। ਚਿਰ ਪਿੱਛੋਂ ਸਤਿਗੁਰਾਂ ਪੜਤਾਲ ਕੀਤੀ ਸੋਨਾ ਬਹੁਤ ਘਟਿਆ ਜਦੋਂ ਤੋਲਿਆ ਜੀ। ਗੁਰਾਂ ਪੁੱਛਿਆ ਸਦਕੇ ਵਿੱਚ ਸਭਾ ਤਿੱਤਰ ਬਿੱਤਰੀਆਂ ਲਾ ਕੇ ਬੋਲਿਆ ਜੀ। ਇਸ ਤਰ੍ਹਾਂ ਦੇਖੋ ਕਰਤਾਰ ਸਿੰਘਾ ਪਾਜ ਉਸ ਦਾ ਗੁਰਾਂ ਨੇ ਖੋਲਿਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਸ ਸਿੱਖ ਦੇ ਪਾਜ ਨੂੰ, ਸੁਨਿਆਰੇ ਦੇ ਪਾਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਹਿਰ ਕੀਤਾ। ਇਸੀ 100 ਸਾਖੀ ਦੀ 5ਵੀਂ ਸਾਖੀ ਇਸ ਜਗ੍ਹਾ ਤੇ ਇਸ ਸਾਖੀ ਦੀ ਸਮਾਪਤੀ ਕਰਕੇ ਅਗਲੀ ਨਵੀਂ ਸਾਖੀ ਦਾ ਪ੍ਰਾਰੰਭ ਕਰਦੇ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ 100 ਸਾਖੀ ਦੀ 31ਵੀਂ ਸਾਖੀ।
ਬਾਹਰ ਇੱਕ ਦਿਨ ਸਭਾ ਮਜਾਰੇ ਗੁਰ ਬੈਠੇ ਸੇਵਕ ਪਰਵਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਭਾ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ। ਜਿਹੜੇ ਸਤਿਗੁਰਾਂ ਦੇ ਸਿੱਖ ਸੇਵਕ ਨੇ ਉਹ ਪਰਿਵਾਰ ਦੀ ਤਰ੍ਹਾਂ ਸਤਿਗੁਰਾਂ ਦੇ ਆਲੇ ਦੁਆਲੇ ਬੈਠੇ ਸਨ।
ਬੋਲਿਓ ਇੱਕ ਸਿੱਖ ਤਿਸ ਕਾਲਾ ਪੌਜਲ ਤਰਬੇ ਜਤਨ ਸੁਖਾਲਾ।
ਉਸ ਵੇਲੇ ਇੱਕ ਸਿੱਖ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਪੌਜਲ ਤਰਬੇ ਜਤਨ ਸੁਖਾਲਾ। ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ, ਇਸ ਸੰਸਾਰ ਸਾਗਰ ਤੋਂ ਤਰਨ ਦਾ ਜਿਹੜਾ ਸੌਖਾ ਰਸਤਾ ਹੈ ਕਿਰਪਾ ਕਰਕੇ ਉਹ ਦੱਸੋ।
ਸਤਿਗੁਰ ਜੀ ਤੁਮ ਕਰੋ ਉਚਾਰਨ ਜਿਸ ਕੋ ਸੁਣ ਸਿੱਖ ਕਰ ਹੈ ਤਾਰਨ।
ਸਤਿਗੁਰੂ ਜੀ ਤੁਸੀਂ ਆਪਣੇ ਸ੍ਰੀ ਮੁਖ ਤੋਂ ਉਚਾਰਨ ਕਰੋ ਕਿ ਸੰਸਾਰ ਸਾਗਰ ਤੋਂ ਤਰਨ ਦਾ ਕਿਹੜਾ ਵਧੀਆ ਤੇ ਸੌਖਾ ਰਸਤਾ ਹੈ, ਤਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਸ੍ਰੀ ਮੁਖ ਤੋਂ ਬਚਨਾਂ ਨੂੰ ਸੁਣ ਕੇ ਸਿੱਖ ਉਸ ਮਾਰਗ ਦੇ ਧਾਰਨੀ ਬਣ ਸਕਣ।
ਸ਼ਾਸਤਰਾਂ ਕੇ ਪੰਡਤ ਜੇਈ ਮਾਰਗ ਬਿਖਮ ਬਤਾਵੇ ਤੇਈ।
ਇਸ ਤੋਂ ਇਲਾਵਾ ਉਸ ਸਿੱਖ ਨੇ ਇਹ ਵੀ ਆਖਿਆ ਕਿ ਜਿਹੜੇ ਸ਼ਾਸਤਰਾਂ ਦੇ ਜਾਣੂ ਪੰਡਿਤ ਨੇ ਉਹ ਸੱਚੇ ਪਾਤਸ਼ਾਹ ਜੀ ਜਿਹੜਾ ਮਾਰਗ ਦੱਸਦੇ ਨੇ ਉਹ ਬਹੁਤ ਹੀ ਜ਼ਿਆਦਾ ਔਖਾ ਮਾਰਗ ਹੈ।
ਸੁਣਤ ਸਭਾ ਮੈਂ ਕਹੇ ਉਹ ਕਿਰਪਾਲਾ ਤਰਨ ਉਹ ਪਾਓ ਵਿਸਾਲ ਸੁਖਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਫਿਰ ਸਾਰੀ ਸਭਾ ਨੂੰ ਸੁਣਾ ਕੇ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਤਰਨ ਉਹ ਪਾਓ ਵਿਸਾਲ ਸੁਖਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸੰਸਾਰ ਸਾਗਰ ਤੋਂ ਤਰਨ ਦਾ ਭਾਵ ਕੇ ਮੁਕਤੀ ਦਾ ਜਿਹੜਾ ਯਤਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜਾ ਸੌਖਾ ਹੈ। ਸਤਿਗੁਰਾਂ ਨੇ ਵਚਨ ਕੀਤਾ, ਕਹਿੰਦੇ ਨੇ ਧੰਦਾ ਧਾਵਤ ਜਬ ਰਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧੰਦਿਆਂ ਦੇ ਵਿੱਚ ਜੋੜਨੋਂ ਜਦੋਂ ਮਨ ਹਟ ਗਿਆ ਭਾਵ ਸੰਕਲਪ ਜਦੋਂ ਰੁਕ ਗਏ ਤਾਂ ਸਮਝ ਲਓ ਕਿ ਆਦਮੀ ਤਰ ਗਿਆ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਦੱਖਣੀ ਓਂਕਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਧੰਦਾ ਧਾਵਤ ਰਹਿ ਗਏ ਮਨ ਮੈਂ ਸ਼ਬਦ ਆਨੰਦ। ਇਹ ਗੁਰਬਾਣੀ ਦਾ ਮਹਾਂਵਾਕ ਹੈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਦਾ ਵਚਨ ਕੀਤਾ, ਧੰਦਾ ਧਾਵਤ ਜਬ ਰਹਿ ਗਿਆ। ਇਸ ਤੋਂ ਅੱਗੇ ਸਤਿਗੁਰਾਂ ਨੇ ਦੂਸਰਾ ਵਚਨ ਕੀਤਾ, ਕਹਿੰਦੇ ਨੇ ਬਹੁਰ ਕਹਿਓ ਸੀਤਲ ਮਨ ਪਾਇਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮਨ ਸ਼ਾਂਤ ਹੋ ਗਿਆ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਤਿਗੁਰਾਂ ਨੇ ਲਿਖਿਆ, ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਾਇਆ। ਪਾਪ ਕੇ ਸਾਰੇ ਦੇ ਸਾਰੇ ਤਾਪ ਤੇ ਪਾਪ ਮਿਟ ਗਏ, ਰੋਗ ਵੀ ਸਾਰੇ ਮਿਟ ਗਏ ਤੇ ਮੇਰਾ ਮਨ ਸੀਤਲ ਹੋ ਗਿਆ, ਭਾਵ ਕੇ ਠੰਡਾ ਹੋ ਗਿਆ। ਤ੍ਰਿਤੀ ਬੇਰ ਗੁਰ ਬਾਕ ਬਖਾਨਾ, ਤੀਸਰਾ ਬਚਨ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ, ਕਹਿੰਦੇ ਨੇ ਪੰਮ ਵੀਰੀ ਕੇ ਪਾਖ ਸਮਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਵੀਰੀ ਦੇ ਖੰਭ ਵਰਗਾ ਇੱਕ ਬਰੀਕ ਪਰਦਾ ਹੈ, ਅੱਖ ਦੇ ਦੇਖਣੇ ਯੋਗ ਵਸਤੂ ਦੇ ਵਿਚਾਲੇ ਪਿਆ ਹੋਵੇ ਤਾਂ ਦਿਸ ਨਾ ਸਕਣ ਕਰਕੇ ਵਸਤੂ ਨੂੰ ਦੂਰ ਹੀ ਜਾਣੋ। ਭਾਵ ਕੇ ਜਿਹੜਾ ਮਾਇਆ ਦਾ ਪਰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਪੰਵੀਰੀ ਦੇ ਖੰਭ ਵਰਗਾ ਪਤਲਾ ਹੈ। ਇਸ ਦੇ ਬਾਰੇ ਵੀ ਗੁਰਬਾਣੀ ਦੇ ਵਿੱਚ ਵਾਕ ਆਉਂਦਾ ਹੈ। ਸੋਰਠ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਸਤਿਗੁਰੂ ਜੀ ਲਿਖਦੇ ਨੇ ਪੰਮ ਵੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਭਾਵ ਕੇ ਪਰਦਾ ਤੇ ਬੜਾ ਪਤਲਾ ਹੈ, ਭਾਵ ਕੇ ਪੰਵੀਰੀ ਦੇ ਇੱਕ ਖੰਭ ਵਰਗਾ ਪਤਲਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਬਿਨ ਪੇਖੇ ਦੂਰ ਆਇਓ, ਪਰ ਐਸਾ ਮਾਇਆ ਦਾ ਪਰਦਾ ਹੈ ਜਿਹੜਾ ਕਿਸ ਤਰ੍ਹਾਂ ਲੱਗਦਾ ਹੈ ਕਿ ਬੜੀ ਦੂਰ ਹੈ। ਭਾਵ ਕੇ ਮੰਜ਼ਿਲ ਬੜੀ ਲਾਗੇ ਹੈ, ਰਸਤਾ ਬੜੇ ਲਾਗੇ ਹੈ, ਪਰ ਲੱਗਦਾ ਹੈ ਕਿ ਬੜੀ ਦੂਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਤਿੰਨ ਵਚਨ ਉਸ ਵੇਲੇ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਪਰਦੋ ਯਤ ਸੂਖਮ ਬਿਰਮ ਆਇਓ ਬਿਨ ਦੇਖੇ ਜਾਨੋ ਦੂਰ ਆਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਬਹੁਤ ਬਰੀਕ ਪਰਦਾ ਜੇ ਅੱਖ ਦੇ ਦੇਖਣੇ ਯੋਗ ਵਸਤੂ ਦੇ ਵਿਚਾਲੇ ਪਿਆ ਹੋਵੇ ਤਾਂ ਦਿਸ ਨਾ ਸਕਣ ਕਰਕੇ ਵਸਤੂ ਨੂੰ ਦੂਰ ਹੀ ਜਾਣੋ। ਇਹ ਸਤਿਗੁਰਾਂ ਨੇ ਵਚਨ ਕੀਤਾ।
ਤੀਨ ਪ੍ਰਮਾਣ ਬਖਾਨੇ ਜਬ ਨਿਕਟ ਸਭਾ ਸਭ ਸੁਣਤੇ ਸਭ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਪ੍ਰਮਾਣ ਬਖਾਣ ਕੀਤੇ ਨੇ, ਦਿੱਤੇ ਨੇ। ਨੇੜੇ ਜਿੰਨੀ ਵੀ ਸਭਾ ਸਿੱਖਾਂ ਦੀ ਬੈਠੀ ਹੋਈ ਸੀ ਉਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਵਚਨਾਂ ਨੂੰ ਸੁਣਿਆ।
ਬਹੁਰ ਕਿਰਪਾ ਕਰ ਗੁਰੂ ਉਚਾਰਾ ਸੁਣ ਸਿੱਖਾ ਪੁਣ ਤਰਨ ਸੁਖਾਰਾ।
ਇਸ ਤੋਂ ਬਾਅਦ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਜ਼ਿਆਦਾ ਕਿਰਪਾ ਕਰਕੇ ਉਚਾਰਨ ਕੀਤਾ, ਉਸ ਸਿੱਖ ਨੂੰ ਆਖਿਆ ਜਿਹਨੇ ਸਵਾਲ ਕੀਤਾ ਸੀ। ਸਤਿਗੁਰੂ ਜੀ ਕਹਿੰਦੇ ਨੇ ਸੁਣ ਸਿੱਖਾ ਪੁਣ ਤਰਨ ਸੁਖਾਰਾ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ ਸਿੱਖਾ ਸੁਣ, ਸੰਸਾਰ ਸਾਗਰ ਤੋਂ ਤਰਨ ਦਾ ਇੱਕ ਬਹੁਤ ਹੀ ਸਰਲ ਤੇ ਸਿੱਧਾ ਸੌਖਾ ਰਸਤਾ ਮੈਂ ਤੈਨੂੰ ਦੱਸਦਾ।
ਰਾਮ ਰਾਮ ਸਿਮਰਨ ਕੋ ਕਰੀਏ ਪਾਪ ਪੂਰਬਲੇ ਪੂਰਬ ਹਰੀਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰਨਾ ਸਾਰਿਆਂ ਤੋਂ ਵਧੀਆ ਹੈ, ਭਾਵ ਕੇ ਨਾਮ ਜਪਣਾ ਸਾਰਿਆਂ ਤੋਂ ਵਧੀਆ ਰਸਤਾ ਹੈ, ਜਿਸ ਦੇ ਜਪਣ ਦੇ ਨਾਲ ਪਹਿਲੇ ਕੀਤੇ ਹੋਏ ਜਿਹੜੇ ਪੂਰਬਲੇ ਪਾਪ ਨੇ ਉਹ ਵੀ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਨੇ। चित राखो आखर को मरना नदी प्रवाह जगत को थिरना। इस तो इलावा सतगुरु गोविंद सिंह सच्चे पातशाह जी कहंदे ने के हमेशा सदीवी तौर दे उते सतगुरु सच्चे पातशाह जी कहंदे ने के दो चीजां नू याद रखना चाहिए। सतगुरु सच्चे पातशाह जी कहंदे ने एक चीज है मौत, पाप के मौत नू हमेशा ही सतगुरु जी कहंदे ने के याद रखना चाहिए, मौत नू कदे भी भुलना नहीं चाहिए। आसा राग दे विच सतगुरु नानक देव सच्चे पातशाह जी ने लिखिया, सतगुरु जी लिखदे ने काया पीतर अवरो पढ़िया मम्मा अखर विसरिया। पाप के मम्मा जिहड़ा अखर है, जिहड़ा के मौत दा पहला अखर है, वह सतगुरु जी कहंदे ने विसरिया होया, भुलाया होया। मौत नू आदमी जदों भुल जांदा है उदों ही धोखा खांदा है। इस तों इलावा सतगुरु सच्चे पातशाह जी ने गुरबाणी दे विच एक जगह होर भी लिखिया, सतगुरु अर्जन देव सच्चे पातशाह जी सुही राग दे विच लिखदे ने, सतगुरां ने लिखिया, बोल न जाने माया मद माता मरना चीत न आवे। पाप के मनुख ऐसा रत्या जांदा माया दे मोह दे विच कि ओ मद दे नाल हंकार दे नाल मत्या जांदा, मरना चीत न आवे, मौत दा कदे उसनू चेता ही नहीं आउंदा। इस करके हुण इस जगह दे उते सतगुरु गोविंद सिंह सच्चे पातशाह जी बचन करदे ने कि दो चीजां नू हमेशा याद रखना चाहिदा है। नदी प्रवाह जगत को थिरना, सतगुरु सच्चे पातशाह जी कहंदे ने कि दुनिया ते आउणा ते जाणा इस तरह है जिवें कोई नदी दा प्रवाह होवे, जिस तरह के पानी लंघदा जांदा है फिर होर आ जांदा है। इसे तरीके दे नाल सतगुरु गोविंद सिंह जी कहंदे ने कि जगत दे उते आउण ते जाण दा काम है। सतगुरु जी कहंदे ने कि दो गल्लां याद रखण वालियां ने, एक मौत याद रखण दे योग है ते दूसरा सतगुरु दा नाम, भाव के नाम जो जपिया जांदा है। इन दोनों को ना ही बिसारो बहुर न होए है पाप दुखारो। सतगुरु गोविंद सिंह जी ने उस सिख नू सिख्या दिती है कि जेकर इन्हां दोवां चीजां नू याद रखेगा कदे नहीं भुलेगा, भाव के जेकर नाम नू याद रखेगा, जेकर मौत नू याद रखेगा ते फिर कदे भी ना कोई दुख होवेगा ते ना ही कोई पाप लगेगा। सोहणी उपदेश सार वथ जोए राम मरन राखण चित दोए। कवि संतोख सिंह जी लिखदे ने कि सतगुरां दे उपदेश नू सुनिया है, जेड़ा सतगुरां दा उपदेश सार चीज है, भाव के जेड़ा हर एक चीज दा निचोड़ उपदेश है। राम मरण राखण चित दोए, भाव के दो गल्लां चित दे विच हमेशा मनुख नू रखने चाहिदे ने, एक नाम ते दूसरी मौत। तारन करियो जिनो उपदेश चित राखे जुग मिटे कलेश। सतगुरु गोविंद सिंह जी कहंदे ने कि जेड़ा भी इस सिख्या नू मन दे विच धारण करदा है सतगुरु सच्चे पातशाह जी कहंदे ने ओदे कलेश मिट जांदे ने, भाव के मौत ते नाम नू हमेशा याद रखो। सतगुर दर्शन काटत पाप सने सने निर्मल होए आप। इस तों इलावा सतगुरु गोविंद सिंह जी ने आख्या सतगुर दर्शन काटत पाप, पाप के सतगुरु दा दर्शन करन दे नाल मनुख दे पाप कटे जांदे ने, सने सने निर्मल होए आप हौली हौली दर्शन करन दे नाल नाम दा जाप जपन दे नाल। सतगुरु गोविंद सिंह सच्चे पातशाह जी कहंदे ने कि मनुख दा हिरदा भी निर्मल हो जांदा है, मैल तों रहत हो जांदा है, स्वच्छ हो जांदा है। नारन हजारों करन उदारन भव जल डूबत के होए तारन। सतगुरु गोविंद सिंह जी कहंदे ने कि हजारा मनुखा दा उद्धार करन दे वास्ते नाम काफी है, भव जल डूबत के होए तारन। सतगुरु सच्चे पातशाह जी कहंदे ने कि जेड़ा परमेश्वर दा नाम है इस तरह मन लो कि जहाज है संसार समुद्र तों तारन दे ले। भजन बिखै सिखण लेव लागी गुर पद पंकज की रत जागी। ग्रंथाकार भाई संतोख सिंह जी लिखदे ने कि सतगुरां दे उपदेश नू जदों सिखां ने सुनिया ते फिर भजन दे विच सारयां दी सुरती लगी है। इस तों इलावा सतगुरां दे चरण कमलां दी प्रीति भी बहुत ज्यादा वधी। पूरबले जिन के बड़ पागे ਤਜ ਤਨ ਧਾਮ ਚਰਨ ਗੁਰ ਲਾਗੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਪੂਰਵਲੇ ਕੀਤੇ ਹੋਏ ਭਾਗ ਜਾਗਰਤ ਹੋ ਜਾਂਦੇ ਨੇ, ਭਾਵ ਕੇ ਜਾਗ ਪੈਂਦੇ ਨੇ, ਤਾਜ ਧਨ ਧਾਮ ਚਰਨ ਗੁਰ ਲਾਗੇ, ਉਹੀ ਜਿਹੜੇ ਮਨੁੱਖ ਨੇ ਉਹ ਆਪਣੇ ਧਨ ਨੂੰ ਆਪਣੇ ਘਰ ਨੂੰ ਛੱਡ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ। ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਖੀ ਨੂੰ, ਜਿਹੜੀ ਕਿ 100 ਸਾਖੀ ਦੀ 31ਵੀਂ ਸਾਖੀ ਹੈ। 100 ਸਾਖੀ ਦੇ ਵਿੱਚ ਇਸ 31ਵੀਂ ਸਾਖੀ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ ਹੈ, ਬਹੁਤ ਛੋਟੀ ਸਾਖੀ। ਏਕ ਬਿਰ ਗੁਰੂ ਜੀ ਦੀਵਾਨ ਵਿੱਚ ਬੈਠੇ ਥੇ, ਇੱਕ ਸਿੱਖ ਕਹਿਆ ਤਰਨ ਦਾ ਉਪਾਏ ਸੁਖਾਲਾ ਗੁਰੂ ਜੀ ਕਹੀਏ, ਸ਼ਾਸਤਰ ਪੰਡਿਤ ਵਿਖਮ ਮਾਰਗ ਬਤਾਉਂਦੇ ਹਨ, ਤਾਂ ਗੁਰੂ ਜੀ ਬਚਨ ਕੀਤਾ ਤਰਨਾ ਬਹੁਤ ਸੁਖਾਲਾ ਹੈ, ਧੰਦਾ ਧਾਵਤ ਰਹਿ ਗਏ, ਫੇਰ ਕਹਿਆ ਮਨ ਸੀਤਲ ਭਇਆ, ਤੀਜਾ ਬਚਨ ਕਹਿਆ ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਭੰਭੀਰੀ ਦੇ ਖੰਭ ਜਿਤਨਾ ਓਲਾ ਹੈ ਪਰ ਹਾਏ ਬਗੈਰ ਸਤਿਗੁਰੂ ਜੀ ਦੇ ਦਿਖਾਏ ਦੇ ਹਜ਼ਾਰਾਂ ਕੋਹਾਂ ਦੀ ਵਿੱਤ ਮਾਲੂਮ ਹੁੰਦੀ ਹੈ। ਆਖਰੀ ਸਿੱਟਾ ਕੱਢ ਕੇ ਦੱਸਿਆ ਰਾਮ ਕਹਿਆ ਕਰ ਨਾਮ ਕੇ ਸਿਮਰਨ ਸੇ ਪਿਛਲੇ ਪਾਪ ਕਟੇਂਗੇ, ਦੂਸਰਾ ਬਚਨ ਕੀਤਾ ਅਤੇ ਮਰਨਾ ਚਿੱਤ ਰੱਖਣਾ ਅੱਗੇ ਪਾਪ ਨਹੀਂ ਹੋਣਗੇ, ਸਾਖੀ ਪੂਰੀ ਹੋਈ, ਬੋਲੋ ਵਾਹਿਗੁਰੂ ਜੀ। ਇਸ ਤਰੀਕੇ ਦੇ ਨਾਲ 100 ਸਾਖੀ ਦੇ ਵਿੱਚ 31ਵੀਂ ਸਾਖੀ ਦਾ ਹਵਾਲਾ ਦਿੱਤਾ ਗਿਆ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ ਇੱਕ ਨਵੀਂ ਸਾਖੀ ਦੇ ਨਾਲ। ਇੱਕ ਦਿਨ ਬੈਠੇ ਸਤਿਗੁਰੂ ਸਿੱਖ ਸੰਗਤ ਚਹੂੰ ਫੇਰ, ਇੱਕ ਸਿੱਖ ਤਹ ਆਏ ਕੈ ਬਿਨ ਕਰੀ ਤਿਸ ਬੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਸਨ, ਸਤਿਗੁਰਾਂ ਦੇ ਚਾਰ ਚਫੇਰੇ ਬਹੁਤੀ ਸਾਰੀ ਸੰਗਤ ਬੈਠੀ ਸੀ, ਇੱਕ ਸਿੱਖ ਨੇ ਆਣ ਕੇ ਸਤਿਗੁਰਾਂ ਦੇ ਹਜੂਰ ਬੇਨਤੀ ਕੀਤੀ, ਸਾਚੇ ਪਾਤਸ਼ਾਹ ਗੁਰ ਪੂਰੇ ਆਣ ਪਰਿਓ ਮੈਂ ਸ਼ਰਨ ਹਜ਼ੂਰੇ। ਇੱਕ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਹੇ ਪੂਰਨ ਸਤਿਗੁਰੂ ਜੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਿਆ, ਦੁਖੀ ਸੰਸਾਰ ਦਿਸ਼ਾ ਤੇ ਹੋਵਾ ਰਹਿਓ ਵਿਚਾਰ ਨਹੀਂ ਸੁਖ ਜੋਵਾ। ਉਸ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਸੰਸਾਰ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਹਾਂ, ਰਹਿਓ ਵਿਚਾਰ ਨਹੀਂ ਸੁਖ ਜੋਵਾ, ਭਾਵ ਕੇ ਮੈਂ ਬੜੀ ਵਿਚਾਰ ਕੀਤੀ ਹੈ ਤੇ ਆਖਰਕਾਰ ਇਸ ਨਤੀਜੇ ਦੇ ਉੱਤੇ ਸਿੱਟੇ ਦੇ ਉੱਤੇ ਪਹੁੰਚਾ ਹਾਂ ਕਿ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਕਿਸੇ ਪ੍ਰਕਾਰ ਦਾ ਕੋਈ ਸੁਖ ਨਹੀਂ। ਦਿਓ ਕਲਿਆਣ ਕਿਰਪਾ ਕਉ ਠਾਨੋ, ਜਨਮ ਮਰਨ ਦੁੱਖ ਯਾਰ ਅਗ ਹਾਨੋ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰਾ ਕਲਿਆਣ ਕਰੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਮੇਰੇ ਜਨਮ ਤੇ ਮਰਨ ਦੇ ਦੁੱਖ ਨੂੰ ਕੱਟ ਦੇਵੋ, ਇਸ ਤੋਂ ਇਲਾਵਾ ਜਿੰਨੇ ਵੀ ਸੱਚੇ ਪਾਤਸ਼ਾਹ ਪਾਪ ਹੋਏ ਨੇ ਉਹਨਾਂ ਸਾਰਿਆਂ ਪਾਪਾਂ ਨੂੰ ਸਾੜ ਕੇ ਮੁਕਾ ਦਿਓ। ਪੜਿਓ ਨਹੀਂ ਮੈਂ ਵਿਦਿਆ ਕੋਈ, ਬਰਨ ਗੁਰਮੁਖੀ ਲਖੇ ਨਾ ਸੋਈ। ਇਸ ਤੋਂ ਇਲਾਵਾ ਉਸ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗੁਣ ਨਹੀਂ ਹੈ, ਸੱਚੇ ਪਾਤਸ਼ਾਹ ਇੱਥੋਂ ਤੱਕ ਕਿ ਕਿਸੇ ਵੀ ਪ੍ਰਕਾਰ ਦੀ ਵਿਦਿਆ ਨੂੰ ਮੈਂ ਨਹੀਂ ਪੜਿਆ ਹੋਇਆ, ਇੱਥੋਂ ਤੱਕ ਸੱਚੇ ਪਾਤਸ਼ਾਹ ਕਿ ਮੈਂ ਗੁਰਮੁਖੀ ਨੂੰ ਵੀ ਨਹੀਂ ਜਾਣਦਾ, ਭਾਵ ਕਿ ਮੈਂ ਪੰਜਾਬੀ ਵੀ ਪੜ੍ਹ ਲਿਖ ਨਹੀਂ ਸਕਦਾ। ਗੁਰੂ ਕਹਿਓ ਤੂੰ ਧਨ ਮਹਾਨਾ, ਪਾਇਓ ਵਿਰਾਗ ਜਗਤ ਦੁੱਖ ਮਾਨਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਤੂੰ ਧਨ ਮਹਾਨਾ, ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਤੇ ਬਹੁਤ ਵੱਡੇ ਭਾਗਾਂ ਵਾਲਾ ਹੈ, ਤੂੰ ਤੇ ਧਨ ਹੈ, ਪਾਇਓ ਵਿਰਾਗ ਜਗਤ ਦੁੱਖ ਮਾਨਾ, ਭਾਵ ਕੇ ਤੂੰ ਜਗਤ ਨੂੰ ਦੁੱਖ ਮੰਨਿਆ, ਤੂੰ ਵਿਰਾਗ ਨੂੰ ਧਾਰਨ ਕੀਤਾ, ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਤੇ ਵੱਡੇ ਭਾਗਾਂ ਵਾਲਾ ਹੈ, ਤੂੰ ਤੇ ਧਨ ਭਾਗਾਂ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਪ੍ਰਕਾਰ ਬਿਆਨ ਕਰਦੇ ਨੇ।
ਉਸ ਵੇਲੇ ਇੱਕ ਸਿੱਖ ਨੇ ਅਰਜ ਕੀਤੀ, ਗਿਆਨ ਧਿਆਨ ਮੈਨੂੰ ਮੂਲ ਆਮ ਦੇ ਨਹੀਂ, ਪਰ ਜਗ ਦੇ ਵਿਸ਼ੇ ਵਿਕਾਰ ਆਦ ਮਾਇਆ ਮੋਹ ਪਦਾਰਥ ਪਾਮ ਦੇ ਨਹੀਂ। ਬੋਲੇ ਗੁਰੂ ਜੀ, ਸਿੰਘਾ ਤੂੰ ਧਨ ਹੋਇਓ, ਜਿਹਦੇ ਚਿੱਤ ਨੂੰ ਵਿਸ਼ੇ ਡੁਲਾਮ ਦੇ ਨਹੀਂ ਤਾਂ ਬੜੇ ਬੜੇ ਗਿਆਨੀ ਰਿਖੀ ਮੁਨੀ ਇਹ ਵਿਸ਼ੇ ਵਿਕਾਰ ਤਾਂ ਜਾਮ ਦੇ ਨਹੀਂ। ਦੂਤ ਕਾਮ ਆਦਿ ਮਹਾਬਲੀ ਪਾਰੇ, ਕੌਣ ਬਰੀ ਜਿਨੂੰ ਪਰਮਾਮ ਦੇ ਨਹੀਂ। ਹੈਣ ਧਨ ਉਹ ਪੁਰਸ਼ ਕਰਤਾਰ ਸਿੰਘਾ, ਵਿਸ਼ੇ ਵਿੱਚ ਜੋ ਪੈਰ ਫਸਾਮ ਦੇ ਨਹੀਂ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਖਿਆ ਕਿ ਤੂੰ ਤੇ ਵੱਡੇ ਭਾਗਾਂ ਵਾਲਾ ਹੈ ਕਿ ਤੈਨੂੰ ਵਿਰਾਗ ਪੈਦਾ ਹੋਇਆ ਤੇ ਸੰਸਾਰ ਤੈਨੂੰ ਦੁੱਖਾਂ ਦਾ ਘਰ ਜਾਪਿਆ।
ਪਰ ਪਾਈ ਸਿੱਖਾ ਮਨ ਚੀਨ, ਮੂੜ ਨ ਸਮਝੈ ਪੜੇ ਬਹੀਨ।
ਪਰਨਾਲ ਦੀ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੀ ਤੂੰ ਪੜ੍ਹਾਈ ਦੀ ਗੱਲ ਕੀਤੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੰਗੀ ਵਿਚਾਰ ਕੀਤੀ ਹੈ। ਮੂੜ ਨਾ ਸਮਝੈ ਪੜੇ ਬਹੀਨ, ਸਤਿਗੁਰੂ ਜੀ ਕਹਿੰਦੇ ਨੇ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ, ਮਨੁੱਖ ਨੂੰ ਪੜਿਆ ਤੇ ਜ਼ਰੂਰ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮੂੜ ਨਾ ਸਮਝੈ ਪੜੇ ਬਹੀਨ, ਭਾਵ ਕੇ ਪੜੇ ਬਿਨਾਂ ਮੂਰਖ ਸਮਝ ਨਹੀਂ ਸਕਦਾ, ਭਾਵ ਕੇ ਸਮਝ ਨਹੀਂ ਆ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪੜ੍ਹਾਈ ਬੜੀ ਜ਼ਰੂਰੀ ਹੈ।
ਅਨਪੜ ਅੰਦਾ ਜੋ ਚਲੇ ਸਮਝ ਨ ਆਵੇ ਕਾਏ, ਬਾਣੀ ਜਿਸ ਕੀ ਸ਼ੁੱਧ ਹੈ ਤਿਸੇ ਮਿਲੇ ਹਰੀ ਰਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਨਪੜ ਪੁਰਸ਼ ਅੰਨੇ ਵਾਂਗੂ ਚੱਲਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਬਾਣੀ ਜਿਸ ਕੀ ਸ਼ੁੱਧ ਹੈ, ਭਾਵ ਕੇ ਜਿਹਦੀ ਬਾਣੀ ਸ਼ੁੱਧ ਹੈ ਤਿਸੇ ਮਿਲੇ ਹਰ ਰਾਏ, ਉਸੇ ਨੂੰ ਹਰੀ ਰਾਏ ਮਿਲਦਾ, ਭਾਵ ਕੇ ਪਰਮੇਸ਼ਰ ਮਿਲਦਾ।
ਚਾਹੀਏ ਪੜਿਓ ਅਲਪ ਕਹਿ ਕਨੋ, ਬੋਧ ਸੋਧ ਪਰੈ ਸੁਧਰੈ ਮਨੋ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦੇ ਰਹੇ ਨੇ ਕਿ ਥੋੜਾ ਬਹੁਤਾ ਤੇ ਜ਼ਰੂਰ ਹੀ ਪੜਿਆ ਹੋਣਾ ਚਾਹੀਦਾ ਹੈ।
ਬੁੱਧ ਸ਼ੁੱਧ ਪਰੈ ਸੁਧਰੈ ਮਨੋ,
ਭਾਵ ਕੇ ਬੁੱਧ ਸ਼ੁੱਧ ਹੋ ਜਾਂਦੀ ਹੈ, ਮਨ ਸੁਧਾਰ ਲੈਂਦਾ ਹੈ ਜਿਹੜਾ ਥੋੜਾ ਬਹੁਤਾ ਪੜਿਆ ਹੋਵੇ।
ਗੁਣ ਆਵ ਗੁਣ ਕਰ ਬੋ ਅਨ ਕਰ ਬੋ, ਜਾਣੈ ਸਭ ਕੀ ਸੁਧ ਔਰ ਤਰਬੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਥੋੜਾ ਬਹੁਤਾ ਪੜਿਆ ਹੁੰਦਾ ਹੈ ਉਹ ਗੁਣਾਂ ਤੇ ਔਗੁਣਾਂ ਦੀ ਵਿਚਾਰ ਕਰ ਲੈਂਦਾ ਹੈ, ਇਸ ਤੋਂ ਇਲਾਵਾ ਕੀ ਕਰਨੇ ਯੋਗ ਹੈ ਤੇ ਕੀ ਨਾ ਕਰਨੇ ਯੋਗ ਹੈ ਇਹਦੀ ਵੀ ਉਸ ਨੂੰ ਪਛਾਣ ਹੋ ਜਾਂਦੀ ਹੈ।
ਜਾਣੈ ਸਭ ਕੀ ਸੁਧ ਔਰ ਤਰਬ ਹੈ,
ਭਾਵ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਸੋਝੀ ਹੈ ਉਹਦੇ ਹਿਰਦੇ ਦੇ ਵਿੱਚ ਹੋ ਜਾਂਦੀ।
ਪੜਨ ਵਿਖੇ ਗੁਣ ਹੈ ਅਨੇਕੂ, ਸਤਗੁਣ ਪ੍ਰਾਪਤ ਆਦ ਬਵੇਕੂ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੜਨ ਦੇ ਵਿੱਚ ਬਹੁਤੇ ਹੀ ਜ਼ਿਆਦਾ ਅਨੇਕਾਂ ਪ੍ਰਕਾਰ ਦੇ ਗੁਣ ਨੇ। ਸਤਗੁਣ ਪ੍ਰਾਪਤ ਆਦ ਬਵੇਕੂ, ਭਾਵ ਕੇ ਸਾਰੇ ਦੇ ਸਾਰੇ ਜਿਹੜੇ ਸਤਗੁਣ ਨੇ, ਜਿਹੜੇ ਦੈਵੀ ਗੁਣ ਨੇ, ਬਵੇਕ ਭਾਵ ਕੇ ਗਿਆਨ ਦੇ ਸਮੇਤ ਇਹਦੇ ਵਿੱਚ ਆ ਜਾਂਦੇ ਨੇ।
ਜਾਂ ਤੇ ਪੜਨ ਹੈ ਬਹੁ ਨੀਕਾ, ਅਨਪੜ ਰਹਿ ਅੰਧ ਨਿਤ ਹੀ ਕਾ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੜ੍ਹਨਾ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ, ਅਨਪੜ੍ਹ ਰਹਿ ਅੰਧ ਨਿਤ ਹੀ ਕਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹਿਰਦੇ ਦਾ ਅੰਨਾ ਰਹਿੰਦਾ ਹੈ ਜਿਹੜਾ ਮਨੁੱਖ ਅਨਪੜ੍ਹ ਹੁੰਦਾ।
ਅਰ ਗੁਰਮੁਖੀ ਪੜ੍ਹਨ ਜੋ ਕਰਨੋ, ਸਰਬੋਤਮ ਸ਼ੁਭ ਮਤ ਕੋ ਤਰਨੋ।
ਇਸ ਤੋਂ ਇਲਾਵਾ ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ ਕਿ ਸਾਰੀ ਵਿਦਿਆ ਤੋਂ ਜ਼ਿਆਦਾ ਜਿਹੜੀ ਵਧੀਆ ਵਿਦਿਆ ਹੈ ਗੁਰਸਿੱਖ ਦੇ ਵਾਸਤੇ ਉਹ ਹੈ ਗੁਰਮੁਖੀ ਵਿਦਿਆ। ਪੰਜਾਬੀ ਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਜਾਂਦਾ ਹੈ। ਦਰਅਸਲ ਜਿਹੜੀ ਲਿਖਣ ਵਾਲੀ ਲਿਪੀ ਹੈ ਉਸ ਨੂੰ ਗੁਰਮੁਖੀ ਆਖਿਆ ਜਾਂਦਾ ਹੈ, ਪੰਜਾਬੀ ਦੀ ਲਿਪੀ ਨੂੰ। ਇਸੇ ਤਰੀਕੇ ਦੇ ਨਾਲ ਹਿੰਦੀ ਭਾਸ਼ਾ ਦਾ ਨਾਮ ਹੈ ਪਰ ਉਹਦੀ ਜਿਹੜੀ ਲਿਪੀ ਹੈ ਉਹਨੂੰ ਆਖਿਆ ਜਾਂਦਾ ਹੈ ਦੇਵਨਾਗਰੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰਮੁਖੀ ਨੂੰ ਪੜ੍ਹਨਾ ਭਾਵ ਕਿ ਪੰਜਾਬੀ ਪੜ੍ਹਨੀ ਇਹ ਸਾਰਿਆਂ ਤੋਂ ਵਧੀਆ ਗੱਲ ਹੈ ਗੁਰੂ ਦੇ ਸਿੱਖ ਦੇ ਵਾਸਤੇ। ਸਰਬੋਤਮ ਸ਼ੁਭ ਮਤ ਕੋ ਤਰਨੋ, ਭਾਵ ਕੇ ਸਾਰਿਆਂ ਤੋਂ ਸਰਬੋਤਮ ਇਹ ਗੁਰਮੁਖੀ ਹੈ ਗੁਰੂ ਦੇ ਸਿੱਖ ਦੇ ਵਾਸਤੇ, ਇਹਦਾ ਮਤਾ ਧਾਰਨ ਕਰਨਾ ਚਾਹੀਦਾ ਹੈ। ਭਾਵ ਕੇ ਲਾਜ਼ਮੀ ਗੱਲ ਹੈ ਕਿ ਗੁਰੂ ਦੇ ਸਿੱਖ ਨੂੰ ਪੰਜਾਬੀ ਲਿਖਣੀ ਪੜ੍ਹਨੀ ਤੇ ਬੋਲਣੀ ਆਉਣੀ ਚਾਹੀਦੀ।
ਜਪ ਜੀ ਆਦਿਕ ਪੁੰਨ ਪਾਵੇ, ਅਨਕ ਜਨਮ ਕੇ ਕਲਖ ਮਿਟਾਵੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਦੇ ਸਿੱਖ ਨੂੰ ਪੰਜਾਬੀ ਆਉਂਦੀ ਹੋਵੇਗੀ ਤੇ ਫੇਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਗੁਰਬਾਣੀ ਜਪ ਜੀ ਸਾਹਿਬ ਨੂੰ ਉਹ ਪੜ੍ਹ ਸਕਦਾ ਹੈ, ਤੇ ਜਿਸ ਗੁਰਬਾਣੀ ਦੇ ਪੜ੍ਹਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਪੁੰਨ ਮਿਲਦੇ ਨੇ। ਅਨਕ ਜਨਮ ਕੇ ਕਲਖ ਮਿਟਾਵੇ, ਭਾਵ ਕੇ ਜਿਹੜਾ ਵੀ ਮਨੁੱਖ ਜਪਜੀ ਸਾਹਿਬ ਦੇ ਪਾਠ ਨੂੰ ਕਰਦਾ ਉਹਨੂੰ ਵੱਡੇ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਅਨੇਕਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਵੀ ਇਸ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਮਿਟ ਜਾਂਦੇ ਨੇ।
ਵਿਦਿਆ ਪੜ੍ਹਨ ਗੁਰਮੁਖੀ ਜਾਣੋ, ਪਾਠਕ ਪ੍ਰਾਪਤ ਲਾਭ ਮਹਾਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰਮੁਖੀ ਵਿਦਿਆ ਪੜ੍ਹਨੀ ਚਾਹੀਦੀ ਹੈ। ਜਿਹੜਾ ਪੜ੍ਹਨ ਵਾਲਾ ਹੈ, ਜਿਹੜਾ ਪਾਠਕ ਹੈ, ਉਹਨੂੰ ਵੱਡੇ ਲਾਭ ਦੀ ਪ੍ਰਾਪਤੀ ਜ਼ਰੂਰ ਹੁੰਦੀ।
ਯਾਂ ਤੇ ਅਵ ਜੇਤਕ ਮਤ ਤੇਰੀ, ਪੜੋ ਭਲੇ ਗੁਰ ਮਤ ਲੇ ਹੋਹੇਰੀ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਵੀ ਪੜ੍ਹਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅੱਜ ਤੋਂ ਹੀ ਪੜ੍ਹਨਾ ਸ਼ੁਰੂ ਕਰ ਦੇ, ਜਿੰਨੀ ਤੇਰੇ ਵਿੱਚ ਮਤ ਹੈ, ਜਿੰਨੀ ਤੇਰੇ ਵਿੱਚ ਸਮਰੱਥਾ ਹੈ।
ਪੜੋ ਭਲੇ ਗੁਰ ਮਤ ਲੇ ਹੋਹੇਰੀ,
ਸਤਿਗੁਰੂ ਜੀ ਕਹਿੰਦੇ ਨੇ ਕਿ ਭਲੀ ਪ੍ਰਕਾਰ ਦੇ ਨਾਲ ਪੜ੍ਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਮਤ ਲੇ ਹੋਹੇਰੀ, ਤੇ ਜਦੋਂ ਪੜ੍ਹੇਗਾ ਫੇਰ ਗੁਰੂ ਦੇ ਉਪਦੇਸ਼ ਦਾ ਪਤਾ ਲੱਗੇਗਾ, ਫੇਰ ਤੂੰ ਗੁਰ ਮਤ ਦਾ ਧਾਰਨੀ ਬਣ ਜਾਵੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਉਪਦੇਸ਼ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦਾ ਆਪਣਾ ਬਿਆਨ ਪੇਸ਼ ਕਰਦੇ ਨੇ।
ਨਹੀਂ ਪਦ ਪਦਾਰਥ ਦਾ ਬੋਧ ਹੁੰਦਾ, ਕੁਝ ਅੱਖਰਾਂ ਦੀ ਸੋ ਪਛਾਣ ਚਾਹੀਏ। ਇਸ ਮਨ ਦੇ ਤਾਈ ਸਮਝਾਵਣ ਨੂੰ, ਕੁਝ ਪੜ੍ਹਨਾ ਥੋੜਾ ਗਿਆਨ ਚਾਹੀਏ। ਬਿਨਾ ਵਿਦਿਆ ਸਮਝ ਨਾ ਪਏ ਬਾਣੀ, ਇਸੇ ਲਈ ਹੋਣਾ ਵਿਦਵਾਨ ਚਾਹੀਏ। ਕੰਮ ਚੱਲਦੇ ਨਹੀਂ ਕਰਤਾਰ ਸਿੰਘਾ, ਵਿਦਵਾਨ ਹਰ ਇੱਕ ਇਨਸਾਨ ਚਾਹੀਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਵਿਦਿਆ ਤੋਂ ਬਗੈਰ ਕੰਮ ਨਹੀਂ ਚੱਲਦੇ, ਇਸ ਕਰਕੇ ਹਰ ਇੱਕ ਮਨੁੱਖ ਨੂੰ ਪੜ੍ਹਨਾ ਲਾਜ਼ਮੀ ਹੈ, ਭਾਵ ਕੇ ਗਿਆਨ ਹੋਣਾ ਜ਼ਰੂਰੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਨੇ ਉਸ ਨੂੰ ਆਖਿਆ ਕਿ ਹੁਣ ਹੀ ਤੂੰ ਪੜ੍ਹਾਈ ਸ਼ੁਰੂ ਕਰ ਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਉਹ ਸਾਖੀ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਸਾਖੀ ਸੁਣਾਉਂਦੇ ਨੇ ਕਿ ਕਿਸੇ ਗੁਰੂ ਦੇ ਪਿਆਰੇ ਸਿੱਖ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਮੈਂ ਪੜ੍ਹਿਆ ਨਹੀਂ ਹਾਂ, ਮੈਂ ਅਨਪੜ੍ਹ ਹਾਂ, ਮੈਨੂੰ ਅੱਖਰ ਆਉਂਦੇ ਨੇ, ਇਸ ਕਰਕੇ ਗੁਰਬਾਣੀ ਨੂੰ ਕਿਵੇਂ ਪੜ੍ਹਾਂ? ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਸਿੱਖਾ, ਇਸ ਤਰ੍ਹਾਂ ਕੰਮ ਕਰ, ਇਸ ਜਗ੍ਹਾ ਦੇ ਉੱਤੇ ਰੋਜ਼ ਤੂੰ ਛੋਟਾ ਜਿਹਾ ਇੱਕ ਪੱਥਰ ਸੁੱਟ ਦਿਆ ਕਰ। ਸਤਿਗੁਰਾਂ ਦਾ ਬਚਨ ਮੰਨ ਕੇ ਰੋਜ਼ ਹੀ ਇੱਕ ਪੱਥਰ ਉਹ ਸੁੱਟਣ ਲੱਗਾ, ਇੱਕ ਨਿਯਤ ਕੀਤੀ ਹੋਈ ਜਗ੍ਹਾ ਦੇ ਉੱਤੇ। ਥੋੜੇ ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਉਸ ਨੂੰ ਨਾਲ ਲੈ ਕੇ ਸਿੱਖ ਨੂੰ ਪਹੁੰਚੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਹ ਇੰਨਾ ਵੱਡਾ ਢੇਰ ਪੱਥਰਾਂ ਦਾ ਕਿਵੇਂ ਲੱਗ ਗਿਆ? ਉਸ ਸਿੱਖ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਤੁਸੀਂ ਹੁਕਮ ਕੀਤਾ ਸੀ ਮੈਂ ਰੋਜ਼ ਇੱਕ ਪੱਥਰ ਸੁੱਟਦਾ ਹਾਂ, ਸੱਚੇ ਪਾਤਸ਼ਾਹ ਕਦੇ ਵੀ ਦੋ ਪੱਥਰ ਨਹੀਂ ਸੁੱਟੇ, ਪਰ ਸਮਾਂ ਬੀਤਣ ਦੇ ਨਾਲ ਸੱਚੇ ਪਾਤਸ਼ਾਹ ਵੱਡਾ ਸਾਰਾ ਇਹ ਪੱਥਰਾਂ ਦਾ ਢੇਰ ਲੱਗ ਗਿਆ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਤਰੀਕੇ ਦੇ ਨਾਲ ਜੇ ਰੋਜ਼ ਦਾ ਤੂੰ ਇੱਕ ਵੀ ਅੱਖਰ ਪੜ੍ਹੇਗਾ ਤੇ ਤੈਨੂੰ ਬਹੁਤ ਸਾਰੇ ਅੱਖਰ ਪਤਾ ਲੱਗ ਜਾਣਗੇ, ਭਾਵ ਕਿ ਇਸ ਤਰ੍ਹਾਂ ਤੈਨੂੰ ਵਿਦਿਆ ਦੀ ਪ੍ਰਾਪਤੀ ਹੋਵੇਗੀ, ਤੂੰ ਪੜ੍ਹ ਜਾਵੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਫੇਰ ਉਹ ਸਿੱਖ ਮਨ ਨੂੰ ਬਣਾ ਕੇ ਪੜ੍ਹਨ ਲੱਗਾ ਤੇ ਫੇਰ ਅੱਖਰ ਪੜ੍ਹ ਗਿਆ, ਭਾਵ ਕੇ ਫਿਰ ਗੁਰਬਾਣੀ ਦੇ ਪੜ੍ਹਨ ਜੋਗਾ ਹੋ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਭਾਈ ਸਿੱਖਾ, ਅਜੇ ਵੀ ਕੁਝ ਵਿਗੜਿਆ ਨਹੀਂ ਹੈ, ਹੁਣ ਤੋਂ ਲੈ ਕੇ ਤੂੰ ਪੜ੍ਹਨਾ ਸ਼ੁਰੂ ਕਰ ਦੇ।
तबै ग्रंथी गुरु हकारियो सिख को सौंपत बाक उचारियो।
उसे वेले सतगुरु गोविंद सिंह सच्चे पातशाह जी ने ग्रंथी नू अपने कोल बुला लिया है, सिख को सौंपत बाक उचारियो। सतगुरु सच्चे पातशाह जी ने उस सिख नू ग्रंथी नू सौंप दिता है ते सतगुरु सच्चे पातशाह जी उस ग्रंथी नू कहिंदे ने कि इस सिख नू विद्या पढ़ाउणी।
करके प्रेम पढ़ावो इसे जगते कुछ विराग है जिसे।
सतगुरु गोविंद सिंह जी कहिंदे ने कि प्रेम नू धारण करके हे भाई ग्रंथी सिखा इस नू पढ़ाउणा है, क्योंकि जगते कुछ विराग है जिसे, भाव के जग दे वलों इहदे मन दे विच विराग पैदा होया है।
आए समान संग लै गयो तख्ती लीख सिखावत पयो।
कवि संतोख सिंह जी लिखदे ने कि ग्रंथी ने सतगुरां दे हुक्म नू मन्निया, उस सिख नू अपने नाल पढ़ाउण दे वास्ते लै गया, उन्ने फट्टी दे उत्ते पूरने पा के उस नू पढ़ाउणा शुरू कीता।
पैंती पुण मोहार नी बिखै केतक दिन नावे तिन लिखै।
ग्रंथाकार भाई संतोख सिंह जी लिखदे ने कि पहला उसने 35 पढ़ाई है, क्योंकि गुरमुखी दे जिहड़े अखर ने ओ दरअसल पहला 35 हुंदे सन। ऊड़े तो लै के अड़ाड़े तक जेकर गिनती कीती जावे ते 35 अखर बनदे ने। अज कल इस दा ज्यादा सुधार कीता गया है, 6 अखरां नूं होर भी ज्यादा जोड़ के इस दे अखर जिहड़े ने ओ 41 बना दिते गए ने, क्योंकि कई कई ऐसे शब्द सन जिन्हां दा उचारण हो नहीं सी सकदा, इस करके 6 अखरां नूं होर ज्यादा वधा दिता गया है। 35 इस करके आख्या जांदा सी क्योंकि अखर ही 35 सन, अज कल इस दे अखर 41 बना दिते गए ने। एक अखर वधाया है सस्से पर बिंदी जिहदी आवाज 6 हुंदी है, इस तों इलावा खखे पर बिंदी, गग्गे पर बिंदी, जज्जे पर बिंदी, फफे पर बिंदी और लल्ले पर बिंदी, इन्हां 6 अखरां नूं वधाया गया है। ਹੁਣ ਜੇਕਰ ਆਖਣਾ ਹੋਵੇ ਕਿ ਸ਼ੇਰ ਤੇ ਜਿਹੜਾ ਚੱਚੇ ਤੋਂ ਬਾਅਦ ਛੱਛਾ ਸ਼ਬਦ ਆਉਂਦਾ ਹੈ ਉਹਦੇ ਨਾਲ ਸ਼ੇਰ ਨਹੀਂ ਆਖਿਆ ਜਾ ਸਕਦਾ, ਛੱਛੇ ਦਾ ਮੂੰਹ ਬੰਦ ਹੈ ਇਸ ਕਰਕੇ ਉਹਦੀ ਆਵਾਜ਼ ਵੀ 6 ਆਵੇਗੀ ਤੇ ਸੱਸੇ ਦੇ ਪੈਰ ਦੀ ਬਿੰਦੀ ਦੀ ਜਿਹੜੀ ਆਵਾਜ਼ ਹੈ ਉਹ 6 ਆਉਂਦੀ ਹੈ। ਇਸ ਕਰਕੇ ਜੇਕਰ ਸ਼ੇਰ ਲਿਖਣਾ ਹੋਵੇ ਜਾਂ ਸ਼ੇਰ ਬੋਲਣਾ ਹੋਵੇ ਤੇ ਸੱਸੇ ਪਰ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜੇਕਰ ਖਰਬੂਜਾ ਆਖਣਾ ਤੇ ਤਾਂ ਵੀ ਖੱਕੇ ਦੇ ਪੈਰ ਦੇ ਵਿੱਚ ਬਿੰਦੀ ਲੱਗਦੀ ਹੈ, ਇਸੇ ਤਰ੍ਹਾਂ ਗੱਗੇ ਦੇ ਪੈਰ ਦੀ ਬਿੰਦੀ ਲੱਗਦੀ ਹੈ ਉਦੋਂ ਜਦੋਂ ਗੁਬਾਰਾ ਲਿਖਿਆ ਜਾਵੇ ਜਾਂ ਬੋਲਿਆ ਜਾਵੇ। ਇਸੇ ਤਰੀਕੇ ਦੇ ਨਾਲ ਜੱਜੇ ਦੇ ਪੈਰ ਜਿਹੜੀ ਬਿੰਦੀ ਹੈ ਉਹ ਵੀ ਬੜੀ ਲਾਜ਼ਮੀ ਹੈ, ਬਹੁਤੀ ਜਗ੍ਹਾ ਦੇ ਉੱਤੇ ਜੱਜੇ ਦੇ ਪੈਰ ਦੀ ਬਿੰਦੀ ਦੀ ਵਰਤੋਂ ਹੁੰਦੀ ਹੈ। ਜੇਕਰ ਜੰਜ਼ੀਰ ਲਿਖਣਾ ਹੋਵੇ ਜਾਂ ਜ਼ਖੀਰਾ ਲਿਖਣਾ ਹੋਵੇ ਜਾਂ ਬੋਲਣਾ ਹੋਵੇ ਤੇ ਜੱਜੇ ਦੇ ਪੈਰ ਦੇ ਵਿੱਚ ਬਿੰਦੀ ਲੱਗਦੀ ਹੈ। ਇਸੇ ਤਰ੍ਹਾਂ ਜੇਕਰ ਫੁਹਾਰਾ ਬੋਲਣਾ ਹੈ ਜਾਂ ਲਿਖਣਾ ਹੈ ਤਾਂ ਵੀ ਫੱਫੇ ਦੇ ਪੈਰ ਦੇ ਵਿੱਚ ਬਿੰਦੀ ਲੱਗਦੀ ਹੈ। ਇਸ ਤੋਂ ਇਲਾਵਾ ਜੇਕਰ ਆਖਣਾ ਹੋਵੇ ਕਿ ਫਲਾਣਾ ਹਲਵਾ ਰਿਹਾ ਹੈ ਇਸ ਦੇ ਪੈਰ ਦੇ ਵਿੱਚ ਵੀ ਲੱਲੇ ਦੇ ਬਿੰਦੀ ਲੱਗੇਗੀ ਤਾਂ ਹੀ ਪੂਰਾ ਅਰਥ ਸ਼ੁੱਧ ਹੋਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਸਾਰਿਆਂ ਤੋਂ ਪਹਿਲਾਂ ਉਸ ਨੇ 35 ਪੜ੍ਹਾਈ ਹੈ, ਭਾਵ ਕੇ ਗੁਰਮੁਖੀ ਅੱਖਰ 35 ਉਸਨੇ ਪੜ੍ਹਾਏ ਨੇ ਜੋ ਕਿ ਉਸ ਵੇਲੇ ਚੱਲਿਆ ਕਰਦੇ ਸਨ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਗੱਲ ਅਜੇ ਵਿਚਕਾਰ ਹੀ ਰਹਿ ਗਈ ਹੈ। ਸਮਾਂ ਆਪਣੇ ਕੋਲ ਬਹੁਤ ਹੈ, ਰੋਜ਼ ਦਾ ਸਮਾਂ ਆਪਣਾ ਹੈ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੱਲ ਨੂੰ ਮੈਂ ਇਸ ਸਾਖੀ ਨੂੰ ਅੱਗੇ ਬਿਆਨ ਕਰਾਂਗਾ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ, ਨਾਮ ਦਾਨ ਰਾਖੋ ਹੀ ਐ ਪਰੋਇ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁੰਨ ਦਵਾਦਸ ਗੁਰਿੰਡ ਕਉ, ਮੇਰੀ ਹੈ ਪਰਨਾਮ।